ਸੋ ਇਸ ਤਰ੍ਹਾਂ ਰੋਮ ਜਿਹੜੇ ਸਰੀਰ ਦੇ ਨੇ ਸਾਡੇ, ਇਹ ਛਿੱਤ ਭਾਨੀਏ, ਇਹ ਪ੍ਰਿਥਵੀ ਦਾ ਤੱਤ ਹੈ। ਧਰਤੀ ਤੋਂ ਕਿਹੜੇ ਕਿਹੜੀ ਚੀਜ਼ ਬਣੀ ਆਪਣੇ ਸਰੀਰ 'ਚ ਉਸ ਤੱਤ ਤੋਂ, ਕਿਉਂਕਿ ਜਦੋਂ ਆਪਾਂ ਆਮ ਸੰਗਤ ਵਿੱਚ ਵਿਚਰਦੇ ਹਾਂ ਉਦੋਂ ਤਾਂ ਕੋਈ ਗੱਲ ਨਹੀਂ ਠੀਕ ਹੈ, ਪਰ ਜਦੋਂ ਕਦੇ ਬਾਹਰਲਿਆਂ ਨਾਲ ਸਾਡੀ ਟੱਕਰ ਹੋ ਜਾਂਦੀ ਆ, ਹੋ ਹੀ ਜਾਂਦੀ ਵੀ ਤੁਹਾਨੂੰ ਕੀ ਆਉਂਦਾ ਬਈ। ਹੁਣ ਮਹਾਰਾਜ ਨੂੰ ਕਹਿ ਹੀ ਦਿੱਤਾ, ਭਾਵੇਂ ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ ਨੇ, ਕਹਿੰਦੇ ਤੁਹਾਨੂੰ ਪਤਾ। ਇਹ ਚੀਜ਼ਾਂ ਦੀ ਫਿਰ ਪਤਾ ਹੋਣਾ ਚਾਹੀਦਾ ਵਿਆਖਿਆ, ਜੇ ਨਹੀਂ ਆਉਂਦੀ ਤਾਂ ਫਿਰ ਉੱਥੇ ਬੰਦਾ ਡਾਊਰੂ ਜਿਹਾ ਬਣ ਕੇ ਖੜਾ ਰਹਿੰਦਾ ਵੀ ਸਾਨੂੰ ਤਾਂ ਪਤਾ ਹੀ ਨਹੀਂ, ਇਹਨਾਂ ਕੋਲ ਸਾਨੂੰ ਤਾਂ ਪਤਾ ਨਹੀਂ ਇਹ ਕੀ ਹੁੰਦੀਆਂ ਨੇ। ਉਹ ਕਹਿੰਦਾ ਕਹਿੰਦਾ ਗਿਆਨ ਨਹੀਂ ਇਸ ਬੰਦੇ ਨੂੰ, ਇਸ ਕਰਕੇ ਸਾਰੀ ਨੌਲੇਜ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ।
ਜਿਉ ਵਸੇਰਾ ਤਹ ਸੁਣ ਲੋ ਰੀਪਾ ਮਿਤ, ਪੰਜ ਤੱਤ ਕੋ ਕੋਟਮ ਹੈ ਪਤੀਸ ਹੈ ਪਰ ਕਿਰਤ।
ਪੰਜਾਂ ਤੱਤਾਂ ਦੇ ਕਿਲੇ ਵਿੱਚ, ਸਰੀਰ ਵਿੱਚ ਇਹ ਜਿਹੜੀਆਂ 25 ਪ੍ਰਕਿਰਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀਆਂ ਹਨ।
ਜਿਉ ਵਸੇਰਾ ਤਹ ਕਿਓ ਸੁਣ ਲੋ ਰੀਪਾ ਮਿਤ,
ਇਸ ਸਾਡੇ ਜੀਵ ਆਤਮਾ ਨੇ 25 ਪ੍ਰਕਿਰਤੀਆਂ ਦੇ ਸਰੀਰ ਦੇ ਅੰਦਰ ਵਾਸਾ ਕੀਤਾ ਹੈ। ਇਹ ਲੋਹਾ ਰੀਪਾ ਸਿੱਧ ਦਾ ਨਾਮ ਹੈ। ਲੋਹਾ ਰੀਪਾ ਮਿੱਤਰ, ਇਹ ਤੈਨੂੰ ਮੈਂ ਸਾਰਾ ਦੱਸ ਦਿੱਤਾ ਹੈ।
ਸਵਈਆ ਸਰੋਨਣ ਸੁਨ ਗੁਣ ਐਨਕੈ ਵੈਨ, ਭਈ ਮਨ ਚੈਨ ਪਛਾਨੇ ਸੁਜਾਨਾ।
ਜਦੋਂ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣੇ ਕੰਨਾਂ ਦੇ ਵਿੱਚ, ਲੋਹਾ ਰੀਪਾ ਨੇ ਮਨ ਨੂੰ ਟਿਕਾਓ ਬਣ ਗਿਆ। ਵਾਕਈ ਸਿਆਣੇ ਆ ਬਈ, ਸਾਰੀ ਗੱਲ ਦੱਸ ਦਿੱਤੀ ਹੈ ਮਹਾਰਾਜ ਨੇ। ਇੱਥੇ ਤਾਂ ਕਵੀ ਨੇ ਥੋੜਾ ਸੰਕੋਚ ਕੇ ਲਿਖਿਆ, ਸਤਿਗੁਰੂ ਤਾਂ ਆਰਾਮ ਨਾਲ ਬੈਠੇ ਦੱਸ ਰਹੇ ਨੇ। ਜਦੋਂ ਸਾਰਾ ਕੁਝ ਦੱਸਿਆ, ਉਹ ਸੋਚਦਾ ਇੰਨਾ ਤਾਂ ਮੈਂ ਕਦੇ ਗੋਰਖ ਤੋਂ ਵੀ ਨਹੀਂ ਸੁਣਿਆ, ਮੇਰੇ ਗੁਰੂ ਨੂੰ ਵੀ ਇੰਨਾ ਗਿਆਨ ਨਹੀਂ ਹੈ, ਇਹਨਾਂ ਨੇ ਤਾਂ ਮੈਨੂੰ ਬੜੀ ਵਿਆਖਿਆ ਕਰ ਦਿੱਤੀ ਹੈ।
ਹੈ ਅਵਤਾਰ ਸਹੀ ਕਰਤਾਰ, ਨਿਹਾਰਨ ਕੋ ਜਗ ਕੋ ਨਾ ਸਮਾਨਾ।
ਇਹ ਤਾਂ ਬਾਕੀ ਬਈ ਅਵਤਾਰ ਹੈ ਕਰਤਾਰ ਦਾ, ਕਰਤਾਰ ਹੀ ਆਇਆ ਹੋਇਆ। ਸੋ ਜਗ ਦੇ ਵਿੱਚ ਇਹਨਾਂ ਦੇ ਸਮਾਨ ਹੋਰ ਕੋਈ ਹੋਣਾ ਔਖਾ ਹੈ, ਜਿੰਨਾ ਗਿਆਨ ਇਹਨਾਂ ਨੂੰ ਹੈ।
ਹੋਏ ਅਧੀਨ ਬਿਨੈ ਕਰ ਕੈ ਸਰਨਾਇਕ, ਦੋਨੋਂ ਬੰਦਤ ਪਾਨਾ।
ਫਿਰ ਅਧੀਨ ਹੋ ਕੇ ਬੇਨਤੀ ਕੀਤੀ ਨਿਮਰਤਾ ਸਹਿਤ, ਸਿਰ ਨਵਾ ਕੇ ਦੋਨੋਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਪਰ ਮੱਥਾ ਟੇਕਦਾ ਹੈ।
ਆਦਰ ਕੀਨ ਵਸਾਲ, ਗੁਰੂ ਉਚਰਿਓ ਤੁਮ ਹੋ ਸਿੱਧ ਜੋਗ ਕੇ ਖਾਨਾ।
ਆਦਰ ਕੀਤਾ ਬਹੁਤ ਜ਼ਿਆਦਾ, ਫਿਰ ਸਤਿਕਾਰ ਕੀਤਾ ਹੈ ਬੜਾ। ਕਹਿਣ ਲੱਗਿਆ ਤੁਸੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ, ਸੋ ਗੁਰੂ ਉਚਰਿਓ ਮਹਾਰਾਜ ਕਹਿਣ ਲੱਗੇ ਤੁਮ ਹੋ ਸਿੱਧ ਜੋਗ ਕੇ ਖਾਨਾ, ਤੁਸੀਂ ਤਾਂ ਬਈ ਸਿੱਧ ਜੋਗ ਦੀ ਖਾਣ ਹੋ।
ਬਾਲੇ ਕੇ ਪੰਕਜ ਆਨਣ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ।
ਭਾਈ ਬਾਲਾ ਜੀ ਦੇ ਮੁਖਾਰਬਿੰਦ ਤੋਂ ਸੁੰਦਰ ਇਤਿਹਾਸ, ਇਹ ਮਾਨੋ ਮਕਰੰਦ ਵਾਂਗੂ, ਜਿਵੇਂ ਫੁੱਲ ਦੇ ਉੱਤੇ ਮਕਰੰਦ ਹੁੰਦਾ, ਉਹਦੇ ਧੂੜੇ ਵਿੱਚੋਂ ਸੁਗੰਧੀ ਆਉਂਦੀ ਹੁੰਦੀ ਹੈ, ਇਹ ਸੁੰਦਰ ਇਤਿਹਾਸ ਸੁਗੰਧੀ ਵਾਲਾ ਮਕਰੰਦ ਵਰਗਾ ਹੈ।
ਸ੍ਰੀ ਗੁਰੂ ਅੰਗਦ ਜੀ ਸੁਣ ਕੇ ਮਨ ਪੌਰ ਪਇਓ ਬਹੁਤ ਹਲਸਾਇਓ।
ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰਾ ਕੁਝ ਸ਼ਰਵਣ ਕੀਤਾ ਭਾਈ ਬਾਲਾ ਜੀ ਤੋਂ, ਬਹੁਤ ਖੁਸ਼ ਹੋਏ। ਭਮਰਾ ਜਿਵੇਂ ਸੁਣਦਾ, ਇੱਕ ਪਾਸੇ ਤਾਂ ਆਪ ਪੂਰਨ ਰੂਪ ਦੇ ਵਿੱਚ ਪਰਮੇਸ਼ਰ ਰੂਪ ਨੇ ਗੁਰੂ ਅੰਗਦ ਦੇਵ ਮਹਾਰਾਜ, ਇੱਕ ਪਾਸੇ ਗੁਰੂ ਅੰਗਦ ਦੇਵ ਮਹਾਰਾਜ ਦੇ ਸਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਮਾਏ ਹੋਏ ਨੇ, ਉਹੀ ਜੋਤ ਹੈ। ਇੱਕ ਪਾਸੇ ਆਪਣੇ ਪਿਆਰੇ ਦੇ ਪਿਆਰ ਵਿੱਚ ਆ ਕੇ ਉਹਨਾਂ ਦੀ ਲੀਲਾ ਨੂੰ ਸ਼ਰਵਣ ਕਰਨਾ, ਇੱਕ ਪਾਸੇ ਗੁਰੂ ਰੂਪ ਨੇ, ਇੱਕ ਪਾਸੇ ਸਿੱਖ ਰੂਪ ਹੋ ਕੇ ਸ਼ਰਵਣ ਕਰਨਾ, ਇਹਨਾਂ ਚੀਜ਼ਾਂ ਨੂੰ ਸਮਝਦਿਆਂ ਸਮਾਂ ਲੱਗ ਜਾਂਦਾ। ਜਿਸ ਪਿਆਰੇ ਸੇ ਹੁਣ ਨਿਹੁੰ ਤਸਾ ਗਿਆ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕ ਹੈ ਪਾਛੈ ਜੀਵਣਾ। ਭਾਈ ਬਾਲਾ ਜੀ ਸੁਣਾ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦੇ ਸ਼ਰਵਣ ਕਰ ਰਹੇ ਹਨ।
ਪ੍ਰੇਮ ਕੋ ਪੂਰ ਪ੍ਰਕਾਸ਼ ਕੀਓ, ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ।
ਫਿਰ ਪ੍ਰੇਮ ਨੂੰ ਬਹੁਤਾ ਪ੍ਰਗਟ ਕੀਤਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਗੁਰੂ ਅੰਗਦ ਦੇਵ ਜੀ ਧਿਆਨ ਲਾ ਕੇ ਬੈਠ ਗਏ।
ਹੋਏ ਬਦੇਹ ਗਹੇ ਤਹ ਕਾਲ ਪਲੇ, ਦਸ ਦੁਆਰ ਮੈਂ ਸਵਾਸ ਟਿਕਾਇਓ।
ਬਦੇਹੀ ਹੋ ਗਏ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ, ਸੁਰਤੀ ਲਾ ਕੇ ਸਮਾਧੀ ਲਾ ਕੇ, ਸਮਾਧੀ ਸੁੱਤੇ ਸਿੱਧੀ ਲੱਗ ਜਾਂਦੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਇੰਨਾ ਪਿਆਰ ਗੁਰੂ ਅੰਗਦ ਦੇਵ ਜੀ ਦਾ ਕਿ ਬਸ ਉਹੀ ਸਨ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਿਵੇਂ ਇੱਕ ਪਤੀ ਵਰਤਾ ਇਸਤਰੀ ਨੂੰ ਆਪਣੇ ਪਤੀ ਤੋਂ ਬਿਨਾਂ ਬਾਕੀ ਸੰਸਾਰ ਦੇ ਮਨੁੱਖ ਕੀੜੇ ਮਕੌੜੇ ਲੱਗਦੇ ਹੁੰਦੇ, ਇਹੀ ਸਤੀ ਵਰਤਾ ਇਸਤਰੀ ਦੀ ਨਿਸ਼ਾਨੀ ਹੁੰਦੀ ਹੈ। ਕਹਿੰਦੇ ਬਾਕੀ ਬੰਦਿਆਂ ਨੂੰ ਇਸਤਰੀ ਦੀ ਨਿਆਈ ਹੋਈ ਸਮਝਦੇ ਨੇ, ਸਿਰਫ ਆਪਣੇ ਪਤੀ ਉੱਤੇ ਹੀ ਇੱਕ ਭਰੋਸਾ ਹੋਣਾ, ਯਕੀਨ ਹੋਣਾ, ਉਹਨੂੰ ਪਰਮੇਸ਼ਰ ਦੀ ਬਹੁਤ ਛੇਤੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਸਿੱਖ ਦਾ ਨਿਸ਼ਚਾ ਗੁਰੂ 'ਤੇ ਹੀ ਹੋਣਾ, ਬਸ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੂ ਆਂਖ ਤਰੇ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨੇ ਜਬ ਤੋਂ ਤੁਹਾਡੇ ਚਰਨ ਪਕੜੇ ਨੇ ਦੂਜਾ ਕੋਈ ਅੱਖ ਥੱਲੇ ਲਿਆਂਦਾ ਹੀ ਨਹੀਂ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਕਥਾ ਸੁਣਦਿਆਂ ਆਪਣੇ ਪਿਆਰੇ ਗੁਰੂ ਨਾਨਕ ਜੀ ਵਿੱਚ ਸਮਾਧੀ ਲੱਗ ਗਈ ਹੈ।
ਸਰੋਤਾ ਗਏ ਉਠ ਆਪਣੇ ਧਾਮਣਾ, ਰੈਨ ਵਿਤੀ ਇੱਕ ਦਿਵਸ ਬਤਾਇਓ।
ਸਰੋਤੇ ਹੌਲੀ ਹੌਲੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਗਏ ਨੇ। ਗੁਰੂ ਅੰਗਦ ਦੇਵ ਜੀ ਦੀ ਸਮਾਧੀ ਇੱਕ ਰਾਤ ਪੂਰੀ ਤੇ ਇੱਕ ਦਿਨ, 24 ਘੰਟੇ ਸਮਾਧੀ ਚ ਲੀਨ ਬੈਠੇ ਰਹੇ।
ਫਿਰ ਨਿਸਾ ਪਈ ਦਿਓਸ ਚਰਿਓ, ਸੜਕਿਓ ਨਹਿ ਪਿਆਨ ਅਖੰਡ ਲਗਾਇਓ।
ਉਦੋਂ ਬਾਅਦ ਫਿਰ ਰਾਤ ਹੋ ਗਈ, ਫਿਰ ਦੂਸਰੀ ਰਾਤ, ਫਿਰ ਦਿਨ ਚੜ ਗਿਆ, ਪਰ ਧਿਆਨ ਅਖੰਡ ਇੱਕ ਰਸ ਗੁਰੂ ਨਾਨਕ ਦੇਵ ਜੀ ਵਿੱਚ ਧਿਆਨ ਲੱਗਿਆ। ਪਿਆਰੇ ਦੇ ਪਿਆਰ ਨੂੰ ਜਾਣਨਾ ਬਹੁਤ ਔਖਾ ਹੁੰਦਾ ਕਿ ਵਾਹਿਗੁਰੂ ਨਾਲ ਕਿੰਨਾ ਪਿਆਰ ਹੈ। ਇੱਕ ਲਕੀਰ ਦੇ ਫਕੀਰ ਨੇ ਦੁਨੀਆਂ ਦੇ ਅੰਦਰ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਪ੍ਰੇਮ ਕੀ ਹੁੰਦਾ, ਗੁਰੂ ਨਾਲ ਪ੍ਰੇਮ ਕੀ ਹੁੰਦਾ। ਉਹਦਾ ਆਪਣੀਆਂ ਖੁਸ਼ਕ ਜਿਹੀਆਂ ਗੱਲਾਂ ਛੱਡੀ ਜਾਂਦੇ ਰਹਿੰਦੇ ਨੇ, ਐਂ ਨਹੀਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ। ਜਦੋਂ ਪਿਆਰ ਹੁੰਦਾ ਉਦੋਂ ਸਤਿਗੁਰੂ ਨੂੰ ਸਾਰਾ ਕੁਛ ਹੀ ਪਿਆਰ 'ਚ ਹੀ ਮਨਜ਼ੂਰ ਹੋ ਜਾਂਦਾ, ਪ੍ਰੇਮ ਦੇ ਵਿੱਚ ਹੀ ਸਭ ਕੁਛ ਪ੍ਰਵਾਨ ਕਰ ਲੈਂਦੇ ਨੇ ਮਹਾਰਾਜ। ਸੋ ਇਸ ਤਰ੍ਹਾਂ ਪ੍ਰੇਮ ਦੀਆਂ ਉਦਾਹਰਨਾਂ ਤਾਂ ਬੜੀਆਂ ਪੁਰਾਣੀਆਂ ਨੇ। ਪ੍ਰੇਮ ਦੇ ਵਿੱਚ ਆ ਕੇ ਸੋ ਕ੍ਰਿਸ਼ਨ ਜੀ ਨੇ ਕੇਲੇ ਦੇ ਛਿਲਕੀ ਖਾਈ ਗਏ, ਉਹ ਰਾਮ ਚੰਦਰ ਜੀ ਨੇ ਭੀਲਣੀ ਦੇ ਬੇਰ ਖਾਧੇ ਜੂਠੇ, ਇਹ ਪੁਰਾਣੇ ਇਤਿਹਾਸ ਦੀਆਂ ਚੀਜ਼ਾਂ ਨੇ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਨੇ ਪਿਆਰ ਦੇ ਵਿੱਚ, ਜਿਹਨੇ ਜੋ ਬੇਨਤੀ ਕੀਤੀ ਉਹੀ ਛਕ ਲਿਆ, ਬੇਨਤੀ ਪ੍ਰਵਾਨ ਕਰਦੇ ਨੇ। ਪ੍ਰੇਮ ਦੀ ਖੇਡ ਵੱਖਰੀ ਹੈ, ਕੋਈ ਕੀ ਜਾਣੇ ਕਿ ਪ੍ਰੇਮ ਕੀ ਚੀਜ਼ ਹੁੰਦੀ ਹੈ। ਜਿਨ੍ਹਾਂ ਨੂੰ ਸਤਿਗੁਰਾਂ ਨਾਲ ਪ੍ਰੇਮ ਹੈ ਇਹ ਤਾਂ ਉਹੀ ਜਾਣਦੇ ਨੇ ਕਿ ਪ੍ਰੇਮ ਹੁੰਦਾ ਕੀ ਹੈ, ਅਤੇ ਜਿਨ੍ਹਾਂ ਨੂੰ ਪ੍ਰੇਮ ਨਹੀਂ, ਖੁਸ਼ਕੀ ਦੇ ਮਾਰੇ ਹੋਏ ਵਿਚਾਰੇ, ਉਹਨਾਂ ਨੂੰ ਪ੍ਰੇਮ ਦੀ ਗੱਲ ਕੀ ਕਰੀਏ।
ਖਾਣਾ ਪਾਨ ਨਹਾਨ ਕਿਓ, ਨਰੇ ਆਪ ਸਮੈ ਮਿਲ ਬੈਨ ਅਲਾਇਓ।
ਮਹਾਰਾਜ ਦੀ ਸਮਾਧੀ ਲੱਗੀ ਰਹੀ 2 ਦਿਨ 2 ਰਾਤਾਂ, ਨਾ ਖਾਣਾ ਨਾ ਪੀਣਾ ਨਾ ਇਸ਼ਨਾਨ ਨਾ ਸਮਾਧੀ। ਇਸੇ ਪ੍ਰਕਾਰ ਨਰ ਆਪਸ ਮੈਂ ਮਿਲ ਬੈਨ ਅਲਾਇਓ, ਤੇ ਜਿਹੜੇ ਬੰਦੇ ਸੀ ਉਹ ਆਪਸ ਵਿੱਚ ਬੈਠ ਕੇ ਮਿਲ ਕੇ ਬਚਨ ਕਰਦੇ ਹਨ।
ਸ੍ਰੀ ਗੁਰੂ ਅੰਗਦ ਜੀ ਤਜ ਦੇਹ ਗਇਆ, ਕਰਤਾਰ ਕੇ ਮਦ ਸਮਾਇਆ।
ਉਹ ਐਸਾ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੇਹੀ ਤਿਆਗ ਕੇ ਬੈਠੇ ਬੈਠੇ ਕਰਤਾਰ ਵਿੱਚ ਜਾ ਕੇ ਲੀਨ ਹੋ ਗਏ। ਜੋਤ ਸਰੀਰ ਵਿੱਚੋਂ ਹੀ ਲੀਨ ਨਿਕਲ ਕੇ ਕਰਤਾਰ 'ਚ ਲੀਨ ਹੋ ਗਈ। ਬਈ ਸਮਾਧੀ ਐਸੀ ਹੁੰਦੀ ਹੈ, ਇਹ ਬਹੁਤ ਹੀ ਜ਼ਿਆਦਾ ਉੱਚੀ ਚੀਜ਼ ਹੈ। ਇਹ ਇੰਨੀ ਉੱਚੀ ਚੀਜ਼ ਹੈ ਕਿ ਜਿੱਥੇ ਜੱਤ ਪਹਾਰਾ ਧੀਰਜ ਸੁਨਿਆਰ ਦੀ ਪੌੜੀ 'ਚ ਆਪਾਂ ਦੱਸਿਆ ਪਹਿਲੀ ਸੀੜੀਆਂ 'ਚ, ਇਹ ਹੈਗੀ ਕਥਾ ਜਿਹੜੀ 7ਵੀਂ ਭੂਮਿਕਾ ਤੋਂ ਬਾਅਦ ਜਿੱਥੇ 8ਵੀਂ ਭੂਮਿਕਾ ਆਉਂਦੀ ਹੈ, ਉਹ ਸਿਰਫ ਸਤਿਗੁਰੂ ਦੀ ਆਪਣੀ ਹੈ। ਗੁਰੂ ਅੰਗਦ ਜੀ ਤਜ ਦੇਹ ਗਇਓ, ਕਰਤਾਰ ਕੇ ਮੱਧ ਸਮਾਇਓ। ਕਰਤਾਰ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਸਮਾ ਗਏ, ਲੀਨ ਹੋ ਗਏ। ਇਹ ਕਈ ਵਾਰ ਹੋ ਜਾਂਦਾ, ਮਹਾਂਪੁਰਖਾਂ ਦਾ ਵੀ ਐਸਾ ਹੋ ਜਾਂਦਾ ਅਤੇ ਗੁਰਾਂ ਦਾ ਵੀ ਹੋ ਜਾਂਦਾ, ਕਿਉਂਕਿ ਪ੍ਰੇਮ ਹੀ ਇੰਨਾ ਜ਼ਿਆਦਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਹੀ ਸਮਾ ਜਾਂਦੇ ਨੇ, ਲੀਨ ਹੀ ਹੋ ਜਾਂਦੇ ਨੇ। ਹੁਣ ਇੰਨਾ ਅਭਿਆਸ ਕਿਹੜਾ ਕਰੇ ਬੰਦਾ, ਗੱਲਾਂ ਬਣਾਉਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ, ਪਰ ਇਹਨਾਂ ਅਵਸਥਾਵਾਂ ਨੂੰ ਆਪਾਂ ਨਹੀਂ ਜਾਣ ਸਕਦੇ। ਹਾਂ, ਐਸੀਆਂ ਚੀਜ਼ਾਂ ਠੀਕ ਆਪਾਂ ਸੁਣੀਆਂ ਵੀ, ਮੇਰੀਆਂ ਦੇਖੀਆਂ ਵੀ ਹੋਈਆਂ ਨੇ। ਜਿਨ੍ਹਾਂ ਜਿਨ੍ਹਾਂ ਦੀ ਇਹ ਬਿਰਤੀ ਲੱਗਦੀ, ਸਮਾਧੀ ਲੱਗਦੀ ਹੈ, ਉਹ ਸਰੀਰ ਹੀ ਛੱਡ ਜਾਂਦੇ ਨੇ, ਫਿਰ ਉਹਨਾਂ ਸਰੀਰ ਨੂੰ ਸਾਨੂੰ ਹਿਲਾਉਣਾ ਪੈਂਦਾ। ਜਿਵੇਂ ਮਹਾਂਪੁਰਖ ਕਹਿ ਦਿੰਦੇ ਹੁੰਦੇ ਸਾਨੂੰ, ਕਹਿੰਦੇ ਮੈਂ ਕਈ ਵਾਰ ਰਾਤ ਨੂੰ ਸਰੀਰ ਛੱਡ ਕੇ ਸੱਚਖੰਡ ਚਲਿਆ ਜਾਂਦਾ ਹੁੰਦਾ, ਮੈਨੂੰ ਸਵੇਰੇ ਹਿਲਾ ਦਿਆ ਕਰ ਮਾੜਾ ਜਿਹਾ। ਫਿਰ ਸਿੰਘਾਂ ਦੇ ਮਨ 'ਚ ਆ ਜਾਂਦੀ ਵੀ ਇਹ ਤਾਂ ਉੱਠੇ ਹੀ ਨਹੀਂ, ਮਹਾਂਪੁਰਖ ਕਿਹੜਾ ਉੱਠਦੇ ਨੇ, 10-12 ਵਜੇ ਤੱਕ ਨਹੀਂ ਉੱਠਦੇ। ਅਤੇ ਸਾਨੂੰ ਪਹਿਲਾਂ ਜ਼ਿਆਦਾ ਨਹੀਂ ਸੀ ਪਤਾ ਮੈਨੂੰ ਵੀ ਇੱਥੇ ਤੱਕ ਗੱਲ ਪਹੁੰਚ ਗਈ ਹੈ। ਜਦੋਂ ਫਿਰ ਸਰੀਰ ਮਾੜਾ ਜਿਹਾ ਹਿਲਾਉਣਾ ਅੰਗੂਠੇ ਨੂੰ ਫਤਿਹ ਬੁਲਾਉਣੀ, ਤਾਂ ਉਦੋਂ ਫਿਰ ਬਸ ਹੱਥ ਖੜਾ ਕਰ ਦੇਣਾ, ਹਾਂ ਠੀਕ ਹੈ ਉੱਠ ਗਿਆ ਮੈਂ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣਾ। ਇਸ ਤਰ੍ਹਾਂ ਹੁੰਦਾ ਕਿ ਸਮਾਧੀ ਸਥਿਤ ਅਵਸਥਾ ਹੀ ਇੰਨੀ ਉੱਚੀ ਚਲੀ ਜਾਂਦੀ ਹੈ, ਕਈ ਵਾਰੀ ਸਰੀਰ ਛੱਡ ਕੇ ਹੀ ਅਭਿਆਸੀ ਸੱਚਖੰਡ ਚਲਿਆ ਜਾਂਦਾ। ਉੱਥੋਂ ਫਿਰ ਉਹਨੂੰ ਮੋੜਦੇ ਨੇ, ਚੱਲ ਵਾਪਸ ਹਜੇ ਤੇਰੀ ਪਰਾ ਲੱਭਦਾ, ਉੱਥੇ ਤੇਰੀ ਸੇਵਾ ਲੱਗੀ ਹੋਈ ਹੈ, ਸੱਤ ਬਚਨ ਕਹਿ ਕੇ ਉਹ ਫਿਰ ਮੁੜ ਆਉਂਦਾ। ਇਸ ਤਰ੍ਹਾਂ ਕਈਆਂ ਨਾਲ ਹੁੰਦਾ, ਇਹ ਜਿਹੜੇ ਆਪਣੇ ਬਹੁਤ ਉੱਚੇ ਉੱਚੇ ਅਭਿਆਸੀ ਬੈਠੇ ਆ ਉਹਨਾਂ ਹੋ ਜਾਂਦਾ, ਉਹ ਕਈ ਵਾਰ ਸੱਚਖੰਡ 'ਚ ਜੀ ਲਾ ਕੇ ਬਹਿ ਜਾਂਦੇ ਜਾ ਕੇ, ਨਹੀਂ ਜੀ ਅਸੀਂ ਨਹੀਂ ਜਾਣਾ। ਅਕਾਲ ਪੁਰਖ ਕਹਿਣਗੇ ਨਹੀਂ ਹਾਲੇ ਸਮਾਂ ਨਹੀਂ ਹੈ ਤੇਰਾ, ਚੱਲ ਵਾਪਸ। ਗੁਰੂ ਨਾਨਕ ਸਾਹਿਬ ਕਈ ਵਾਰ ਆਪ ਮੋੜਦੇ ਨੇ ਉੱਥੋਂ। ਇਹ ਨਾ ਕਿਹਾ ਕਿ ਆਪਣੇ ਪੰਥ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਆ, ਹੁਣ ਵੀ ਨਹੀਂ ਹੈਗੇ ਬੰਦੇ ਰੱਬ ਦੇ, ਬਹੁਤ ਬੈਠੇ ਨੇ ਸਰੀਰ ਛੱਡਣ ਵਾਲੇ, ਛੱਡ ਕੇ ਤੁਰ ਜਾਂਦੇ ਨੇ ਸਮਾਧੀਆਂ 'ਚ। ਆਓ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜਾ ਸੀਗਾ ਸਰੀਰ ਜਿਹਾ ਛੱਡ ਕੇ, ਤੋ ਜਿਸ ਪ੍ਰਕਾਰ ਮਹਾਰਾਜ ਦੀ ਦੇਹੀ ਦਾ ਵੀ ਨਿਰਣਾ ਮੈਂ ਕਈ ਵਾਰ ਕਰ ਦਿੰਦਾ ਹੁੰਦਾ, ਪਰ ਵਕੀਲਾਂ ਤੋਂ ਡਰ ਲੱਗਦਾ ਰਹਿੰਦਾ ਵੀ ਐਵੇਂ ਰੌਲਾ ਪਾਉਣਗੇ ਫਿਰ। ਤੋ ਇਸ ਤਰ੍ਹਾਂ ਜਿਹੜੇ ਬਾਹਲੇ ਆਪਣੇ ਆਪ 'ਚ ਬਣਦੇ ਨੇ, ਇਹਨਾਂ ਨੂੰ ਪਤਾ ਨਾ ਹੁੰਦਾ ਇਹ ਕੀ ਚੀਜ਼ਾਂ। 10 ਸਰੂਪਾਂ ਦੀ ਦੇਹੀ 5 ਤੱਤਾਂ ਦੀ ਨਹੀਂ ਹੈਗੀ, ਇਹ ਧਿਆਨ ਰੱਖ ਲਿਓ, ਉਹ ਅਲੱਗ ਚੀਜ਼ ਹੁੰਦੀ ਅਕਾਲ ਪੁਰਖ ਨੇ ਨਾ, ਇਸ ਕਰਕੇ। ਬਾਕੀ ਸਾਰਿਆਂ ਦੀ ਜਿਹੜੀ ਦੇਹੀ ਹੁੰਦੀ ਆ ਉਹ 5 ਤੱਤਾਂ 'ਚ ਗਿਣਨੀ ਹੈ, ਪਰ ਸਿਰਫ 10 ਸਰੂਪਾਂ ਦੀ ਦੇਹੀ 5 ਤੱਤਾਂ ਵਿੱਚ ਨਹੀਂ ਹੈ, ਉਹ ਅਲੱਗ ਜਿਹੇ ਕਿਸਮ ਦੀ ਚੀਜ਼ ਹੈ, ਸਾਰੀ ਹੋਈ ਸਾਡੀ ਸਮਝ ਤੋਂ ਵੀ ਪਰੇ। ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੂੰ ਮੱਥਾ ਟੇਕਣ ਲੱਗੇ ਸੀ, ਭਾਈ ਸੰਤੋਖ ਸਿੰਘ ਜੀ ਪਹਿਲੇ ਹੈੱਡ ਪੁਜਾਰੀ ਹਜ਼ੂਰ ਸਾਹਿਬ ਦੇ, ਜਦੋਂ ਮਹਾਰਾਜ ਸੰਸਕਾਰ ਵਾਲੇ ਥਾਂ ਨੂੰ ਜਾਣ ਲੱਗੇ, ਉਦੋਂ ਇਹ ਹੋਇਆ ਸੀ। ਕਹਿੰਦੇ ਮਹਾਰਾਜ ਜੀ ਸਰੂਪ ਆਪ ਜੀ ਦਾ ਦਿਖਦਾ ਤਾਂ ਹੈ ਪਰ ਹੱਥ 'ਚ ਨਹੀਂ ਆ ਰਿਹਾ। ਉਦੋਂ ਮਹਾਰਾਜ ਨੇ ਕਿਹਾ ਤਾਂ ਸੀ ਕਿ ਮੈਂ ਵਾਸਤਵ ਦੇ ਵਿੱਚ ਸਾਡਾ ਕੋਈ ਰੂਪ ਨਹੀਂ ਹੈ ਭਾਈ ਸੰਤੋਖ ਸਿੰਘ, ਅਸੀਂ ਤਾਂ ਸਿਰਫ ਤੁਹਾਡੀ ਭਾਵਨਾ ਨੂੰ ਲੈ ਕੇ 10 ਰੂਪ ਧਾਰਨ ਕੀਤੇ ਨੇ, ਮੇਰਾ ਕੋਈ ਰੂਪ ਨਹੀਂ ਹੈ, ਮੈਂ ਪ੍ਰਕਾਸ਼, ਮੈਂ ਸ਼ਬਦ ਰੂਪ। ਬ੍ਰਹਮ ਨੇ ਉਦੋਂ ਆਪਣਾ ਨਿਰਣਾ ਕੀਤਾ ਕਿ ਮੈਂ 10 ਸਰੂਪ ਧਾਰੇ ਨੇ, ਪ੍ਰਕਾਸ਼ ਰੂਪ ਹਾਂ ਮੈਂ। ਅਕਾਲ ਪੁਰਖ ਜਦੋਂ ਮਰਜ਼ੀ ਰੂਪ ਧਾਰ ਲੈਂਦੇ, ਨਿਰਗੁਣ ਸਰਗੁਣ ਦੋਨੋਂ ਹੀ ਉਹਦੇ ਰੂਪ ਨੇ, ਇਹ ਸਾਹਮਣੇ ਬੈਠੇ ਦਿਖੀ ਵੀ ਜਾਂਦੇ ਨੇ, ਪਰ ਜੇ ਟੱਚ ਕਰਨ ਦਾ ਯਤਨ ਕਰਦੇ ਫਿਰ ਟੱਚ ਨਹੀਂ ਹੁੰਦੇ। ਸੋਲਿਡ ਚੀਜ਼ ਕਈ ਵਾਰ ਦੇ ਵੀ ਜਾਂਦੇ ਨੇ, ਜੇ 10ਵੇਂ ਪਾਤਸ਼ਾਹ ਘੋੜੇ 'ਤੇ ਆਉਣ, ਬਾਬਾ ਅਤਰ ਸਿੰਘ ਮਸਤਵਾਲ ਨੂੰ ਕੜਾਹ ਪ੍ਰਸ਼ਾਦ ਫੜਾ ਵੀ ਗਏ। ਹੇਮਕੁੰਡ ਸਾਹਿਬ ਹੁਣ ਵੀ ਪਹਾੜੀਆਂ ਜਿਹੜੇ ਅਭਿਆਸੀ ਬੈਠੇ ਨੇ ਉਹਨਾਂ ਨੂੰ ਹੁਣ ਵੀ ਮਹਾਰਾਜ ਕੜਾਹ ਪ੍ਰਸ਼ਾਦ ਹਰ ਰੋਜ਼ ਸਵੇਰੇ ਹੁਣ ਵੀ ਦੇ ਕੇ ਜਾਂਦੇ ਨੇ, ਕਿਉਂਕਿ ਉੱਥੇ ਅਭਿਆਸੀ ਮਿਲੇ ਸੀ ਇੱਕ ਮਹਾਂਪੁਰਖ, ਚਿੱਟੇ ਬਸਤਰ, ਚਿੱਟਾ ਹੀ ਦਾੜਾ, ਚਿੱਟਾ ਦਸਤਾਰਾ। ਸੋ ਮਹਾਂਪੁਰਖਾਂ ਨੇ ਪੁੱਛਿਆ ਸੀ ਜਦੋਂ ਅਸੀਂ ਹੇਮਕੁੰਡ ਸਾਹਿਬ ਗਏ ਸੀ 1976 ਦੀ ਗੱਲ ਹੈ, 75 ਦੀ, ਉਸ ਵਕਤ ਪੁੱਛਿਆ ਸੀਗਾ, ਕੋਈ ਫੌਜਾਂ ਮਿਲੀਆਂ ਸੀ ਉੱਥੇ, ਕਹਿੰਦੇ ਜੀ ਇਹ ਫਿਰ ਤੁਸੀਂ ਇੱਥੇ ਜਦੋਂ ਉੱਤੇ ਗੁਫਾ 'ਚ ਰਹਿੰਦੇ ਹੋ ਫਿਰ ਛੱਕਦੇ ਕੀ ਹੋ? ਕਹਿੰਦੇ ਖਾਲਸਾ ਜੀ ਸਾਨੂੰ ਮਹਾਰਾਜ ਜੀ ਇੱਕ ਸ਼ਾਮ ਦਾ ਸਵੇਰੇ ਕੜਾਹ ਪ੍ਰਸ਼ਾਦ ਦਾ ਦੇ ਜਾਂਦੇ ਆ, 24 ਘੰਟੇ ਉਹਦੇ ਨਾਲ ਸਾਨੂੰ ਭੁੱਖ ਨਹੀਂ ਲੱਗਦੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸੂਖਮ ਰੂਪ ਵਿੱਚ ਹੁੰਦੇ ਨੇ, ਕਈ ਵਾਰ ਸੋਲਿਡ ਚੀਜ਼ ਫੜਾ ਵੀ ਜਾਂਦੇ ਨੇ। ਇਹ ਕੋਈ ਬਹੁਤ ਵਾਰੀ ਮੈਂ ਇੱਕ ਵਾਰੀ ਮੇਰੇ ਕੋਲੋਂ ਗਲਤੀ ਨਾਲ ਨਿਕਲ ਗਿਆ ਜਾਂ ਸੁਖਮਨੀ ਸਾਹਿਬ ਦੇ ਵਿੱਚ, ਜੋ ਜਿਹੜੇ ਸੰਗਤਰੇ ਛਕੇ ਸੀ ਅਸੀਂ, ਉਹ ਹੀ ਪੁੱਛੀ ਜਾਂਦੇ ਰਹਿੰਦੇ ਮੈਨੂੰ ਉਹ ਕਿਵੇਂ ਸੀ, ਉਹ ਕਿਵੇਂ ਸੀ, ਸੱਚੀ ਗੱਲ ਸੀ? ਤੁਸੀਂ ਅਭਿਆਸ ਕਰ ਲਓ, ਤੁਸੀਂ ਲੈ ਲਓ, ਤੁਹਾਨੂੰ ਨਹੀਂ ਮਿਲਦੇ ਸੰਤਰੇ? ਕੜਾਹ ਪ੍ਰਸ਼ਾਦ ਦੇ ਜਾਂਦੇ ਜਦ ਮਹਾਰਾਜ, ਅਤੇ ਸੰਤਰੇ ਕੀ ਚੀਜ਼ ਹੈ? ਸਾਰਾ ਕੁਛ ਹੀ ਦੇ ਸਕਦੇ ਸੱਚੇ ਪਾਤਸ਼ਾਹ। ਅਭਿਆਸ ਕਰਨ ਦੇ ਨਾਲ ਸਤਿਗੁਰੂ ਗੁਰਸਿੱਖ ਨੂੰ ਇਹ ਤਾਂ ਇੰਨੇ ਕੌਤਕ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ। ਜਦੋਂ ਆਪਾਂ ਬਿਆਨ ਕਰਾਂਗੇ ਫਿਰ ਕਈਆਂ ਨੂੰ ਇਹ ਬਹੁਤ ਹੈਰਾਨੀਜਨਕ ਗੱਲਾਂ ਲੱਗਦੀਆਂ ਨੇ, ਕਿਉਂਕਿ ਉਹ ਬਾਣੀ ਨਹੀਂ ਪੜ੍ਹਨੀ, ਅਭਿਆਸ ਨਹੀਂ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਕੌਤਕ ਕਰਦੇ ਨੇ, ਬਹੁਤਾ ਜ਼ਿਆਦੇ, ਇੰਨੇ ਕੌਤਕ ਹੁੰਦੇ ਨੇ ਵੀ ਫਿਰ ਬੰਦ ਹੀ ਹੋ ਜਾਂਦਾ ਦਿਮਾਗ, ਵੀ ਕਾਹਨੂੰ ਹੁਣ ਇਵੇਂ ਗੱਲਾਂ ਬਣਾਈ ਜਾਣੀ। ਫਿਰ ਸਾਰੇ ਕਹਿਣਗੇ ਕਿੱਦਾਂ ਗੱਲਾਂ ਬਣਾ ਦੱਸੀ ਜਾਂਦਾ, ਕਿੱਦਾਂ ਝੂਠ ਬੋਲਦਾ। ਹਾਂ ਬਈ ਅਸੀਂ ਤਾਂ ਝੂਠ ਹੀ ਬੋਲਦੇ ਹਾਂ, ਤੁਸੀਂ ਬਾਹਲੇ ਜ਼ਿਆਦਾ ਸੱਚੇ ਹੋ, ਤੁਸੀਂ ਸੱਚੇ ਬਣ ਰਹੇ ਹੋ, ਅਸੀਂ ਝੂਠੇ ਹੀ ਠੀਕ ਹਾਂ।
ਪੈ ਕਰ ਕੋ ਨਾ ਬੁਲਾਏ ਸਕੈ ਟਿਕ ਬੈਠ ਰਹੇ ਨਰ ਜੋ ਤਹ ਜਾਈ।
ਭੈ ਕਰਕੇ ਡਰ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਕੋਈ ਬੁਲਾ ਨਹੀਂ ਰਿਹਾ। ਜਿਹੜੇ ਬੰਦੇ ਜਾਂਦੇ ਨੇ ਉਹ ਨੇੜੇ ਬਹਿ ਜਾਂਦੇ ਮੱਥਾ ਟੇਕ ਕੇ, ਪਰ ਕੋਈ ਬੁਲਾਉਂਦਾ ਨਹੀਂ ਹੈ।
ਸਾਤ ਨਿਸਾਪਨ ਸਾਤ ਹੀ ਵਸ ਰਵੀਤ ਗਏ ਤਨ ਸੋਝੀ ਨਾ ਆਈ।
ਸੱਤ ਰਾਤਾਂ ਤੇ ਸੱਤ ਦਿਨ ਸਮਾਧੀ ਚ ਬਤੀਤ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਸਰੀਰ ਨੂੰ ਛੱਡ ਕੇ ਹੀ ਚਲੇ ਗਏ। ਇਸ ਤਰ੍ਹਾਂ
ਲੋਚਨ ਕੀ ਪਲਕਾਂ ਸੋ ਜੁਟੇ ਇੱਕ ਆਸਨ ਬੈਠੇ ਅਡੋਲ ਸੁਹਾਈ।
ਜੁੜੀਆਂ ਹੋਈਆਂ ਨੇ ਨੇਤਰਾਂ ਦੀਆਂ ਪਲਕਾਂ ਤੇ ਇੱਕ ਆਸਨ ਅਡੋਲ ਬੈਠੇ ਨੇ ਸਮਾਧੀ ਲਾ ਕੇ। ਔਰ ਜੋਤ ਅੰਦਰਲੀ ਸੱਚਖੰਡ ਚਲੀ ਗਈ। ਉੱਥੇ ਜਾ ਕੇ ਲੀਨ ਹੋ ਗਏ ਜਿੱਥੋਂ ਨਿਰੰਕਾਰ ਆਏ ਹਨ।
ਤਾਂ ਪਦ ਪੰਕਜ ਕੋ ਮਮ ਬੰਦਨ ਸੀਸ ਨਵਾਏ ਕਰੋ ਹਿਤ ਲਾਈ।
ਉਹਨਾਂ ਦੇ ਚਰਨਾਂ ਕਮਲਾਂ ਤੇ ਮੈਂ ਕਹਿੰਦੇ ਦੋਵੇਂ ਹੱਥ ਜੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਪਿਆਰ ਨਾਲ ਆਪਣਾ ਮੱਥਾ ਉਹਨਾਂ ਦੇ ਚਰਨਾਂ ਤੇ ਲਾ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਦਾ ਸੱਚੇ ਪਾਤਸ਼ਾਹ ਜੀ ਨੂੰ ਧੰਨ ਹੋ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪਣੇ ਪਿਆਰੇ ਦੇ ਪਿਆਰ ਵਿੱਚ ਕਿੱਥੇ ਚਲੇ ਗਏ ਸੀ। ਕਹਿੰਦੇ ਦੁਨੀਆਂ 'ਚ ਜੀ ਨਹੀਂ ਲੱਗਦਾ, ਇੱਕ ਮੁੰਨ ਮੈਂ ਹੁਕਮ ਦਾ ਵਧਿਆ ਹੋਇਆ ਸੰਸਾਰ 'ਚ ਬੈਠਾ, ਮੇਰਾ ਜੀ ਕਰਦਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਹਮੇਸ਼ਾ ਨਾਲ ਹੀ ਰਹਾਂ। ਪਰ ਗੁਰੂ ਨਾਨਕ ਦੇਵ ਜੀ ਤੁਹਾਡੇ ਹਿਰਦੇ 'ਚ ਨੇ, ਪਰ ਫਿਰ ਵੀ ਤੁਸੀਂ ਇੰਨਾ ਪਿਆਰ ਤੁਹਾਡਾ ਇੰਨਾ ਪਿਆਰ ਹੈ ਕਿ ਮਹਾਰਾਜ ਕਹਿੰਦੇ ਮੈਂ ਰਹਿ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ। ਜਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ, ਗੁਰੂ ਅੰਗਦ ਦੇਵ ਜੀ ਦਾ, ਗੁਰੂ ਨਾਨਕ ਦੇਵ ਜੀ ਨਾਲ ਬਹੁਤਾ ਪਿਆਰ ਹੈ। ਕੱਲ੍ਹ ਸਵਰਨ ਕਰਾਂਗੇ ਅੱਗੇ ਪ੍ਰਸੰਗ, ਸਤਿਗੁਰੂ ਬਖਸ਼ਿਸ਼ ਕਰਨਗੇ ਜਿਵੇਂ ਹੁਣ ਸਿੱਧਾਂ ਦੇ ਨਾਲ ਅੱਗੇ ਚਰਚਾ ਹੋਵੇਗੀ। ਇਹ ਤਾਂ ਅਸੀਂ ਥੋੜ੍ਹਾ ਬਹੁਤ ਵੈਸੇ ਹੀ ਕਾਫ਼ੀ ਡੂੰਘਾਈ 'ਚ ਚਰਚਾ ਆਉਣੀ ਹੈ, ਬਹੁਤ ਵਧੀਆ। ਜਿਹਨੂੰ ਸਮਝ ਲੱਗਦੀ ਆ ਉਹਨੂੰ ਫਿਰ ਪਤਾ ਲੱਗਦਾ ਕਿ ਮਹਾਰਾਜ ਨੇ ਕਿੰਨੀ ਚਰਚਾ ਕੀਤੀ ਹੈ, ਕਿੰਨਾ ਗਿਆਨ ਹੋਇਆ, ਔਰ ਸਿੱਧਾਂ ਦੇ ਨਾਲ ਕਿੰਨੀ ਚਰਚਾ ਹੁੰਦੀ ਰਹੀ ਹੈ। ਤਾਂਹੀਓ ਤਾਂ ਕਹਿਣਗੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ ਬਾਬਾ, ਸਾਡੀ ਤਾਂ ਇੰਨੀ ਕਮਾਈ ਨਹੀਂ ਹੈ। ਇਉਂ ਸਿੱਧ ਲੋਕ ਜਿਹੜੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਦ ਝੁੱਕ ਜਾਣਗੇ ਸਾਰੇ। ਗੁਰੂ ਨਾਨਕ ਦੇਵ ਜੀ ਨੇ ਤਾਂ ਦਸੋ ਦਿਸ਼ਾ ਹੀ ਨਵਾ ਦਿੱਤੀਆਂ ਨੇ, ਸੱਚੇ ਪਾਤਸ਼ਾਹ ਦੇ ਅੱਗੇ ਸਾਰੇ ਹੀ ਝੁੱਕਦੇ ਨੇ। ਆਪਾਂ ਵੀ ਸੀਸ ਨਵਾਈਏ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ